दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दे इतिहास नु सुन रहे सी। इतिहास दे विच भगत कबीर जी दी साखी नु कुछ दिनां तो तुसीं श्रवण कर रहे हो। ज्ञानी नारायण सिंह जी ने भगत माला दे विच जिस तरह भगत जी दी कथा नु लिखिया होया, कथा इथों तक पहुंच चुकी है कि एक साधु नु भगत कबीर जी सिख्या दे रहे ने अपने शब्द दे राही। सो कल इथों तक कथा पहुंची सी, अज इथों अगे मैं प्रारंभ करदा। चाहिदा है कि नाम सिमरन करके पासा बदल दिता जाए। ए चोरी यारी सब माया दा खेल हन, इस तो बचना चाहिदा है। कबीर जी ने होर उचारण किया अपनी बाणी दे राही उस साधु नु सिख्या दे वास्ते। जोगी जति तपी सन्यासी बहु तीर्थ भ्रमणा लुंजत मुंजत मोन जटा तर अंत तउ मरना तांते सेवी अले रामना रसना राम नाम हित जाके कहा करे जमना रहाओ आगम निर्गम ज्योतक जान है बहु बहु व्याकरणा तंत्र मंत्र सब औखद जान है अंत तउ मरना राज भोग अर छत्र सिंहासन बहु सुंदर रमना पान कपूर सुबासक चंदन अंत तउ मरना वेद पुराण सिमरत सब खोजे कहू ना उबरना कहो कबीर इव राम है जंपो मेट जन्म मरना। आसा राग दे विच कबीर जी ने शब्द उचारण किया उस साधु नु सिख्या देन दे लई। हे भगत जनो देखो माया दा अर्थ है बदलना, माया थिर नहीं रहिंदी। तुसी जे माया दे नाल प्यार करोगे तां भुल जाओगे। शरीर वी तां पंज भूतक माया दा पसारा है, इसने जरूर एक दिन मिट्टी विच मिलना है। जिसनू आपां दुनिया वाले मरना आखदे हां, मरना सब ने है। जे सब ने मरना है तां होम अहंकार मोह माया वासना पिछे जन्म क्यों गवाईए। कबीर जी ने फरमाया वड्डे जोगी जति तपी सन्यासी तीर्थां ते फिरन वाले साधु भी जो देखदे हो जेड़े सरेवड़े चुप रहन वाले लम्मियां जटां वाले इन्हां सारयां ने एक दिन मरना है। पहले मर गए बाकी मरदे रहणगे। इस वास्ते ठीक तां ए है कि उस राम दा सिमरन करिए जो रसना राम नाम जपदी रहेगी तां जीवन ते दुनियावी तौर ते मरण ते भी जम जिसदा पै है कुछ नहीं करनगे। भावे कोई शास्त्रां वेदां ਜੋਤਸ਼ਾਂ ਦਾ ਜਾਣੂ ਤੇ ਵਿਆਕਰਨ ਦਾ ਕਿੰਨਾ ਗੁਰੂ ਹੋਵੇ ਉਹ ਕਦੀ ਵੀ ਅਮਰ ਨਹੀਂ ਰਹਿਣਾ। ਮੰਤਰ ਜੰਤਰ ਕਰਦਾ ਹੋਵੇ ਭਾਵੇਂ ਲੁਕਮਾਨ ਹਕੀਮ ਤੇ ਧਨੰਤਰ ਵਾਂਗ ਦਵਾਈਆਂ ਵੀ ਕਰਦਾ ਹੋਵੇ ਫਿਰ ਵੀ ਸਭ ਨੇ ਮਰਨਾ ਹੈ। ਇਹ ਤਾਂ ਭਲਾ ਹੋਈ ਜੋਗੀ ਜਾਂ ਸੰਤਾਂ ਦੀ ਗੱਲ, ਤੁਸੀਂ ਸਮਝੋ ਜਿਹੜੇ ਦੁਨੀਆਂ ਦੇ ਲੋਕ ਹਨ ਰਾਜੇ ਮਹਾਰਾਜੇ ਸਿੰਘਾਸਨ ਉੱਤੇ ਬੈਠਦੇ ਸਿਰ ਤੇ ਛੱਤਰ ਝੁਲਦੇ ਹੋਣ ਤੇ ਸੁੰਦਰ ਨਾਰੀਆਂ ਭੋਗ ਵਾਸਤੇ ਬੇਅੰਤ ਹੋਣ, ਉਹਨਾਂ ਨੇ ਐਸ਼ ਰਜ ਬਣਾਏ ਹੋਣ। ਐਸੇ ਲੋਕ ਵੀ ਜੋ ਦਿਸਦੇ ਹਨ ਉਹ ਵੀ ਤਾਂ ਇੱਕ ਦਿਨ ਮਰਦੇ ਹਨ, ਭਾਵੇਂ ਚੰਦਨ ਕਪੂਰ ਸੁਗੰਧੀਆਂ ਲਾ ਕੇ ਰੱਖੀਆਂ ਹੋਣ, ਉਹਨਾਂ ਵੀ ਮਰਨਾ ਹੈ। ਕਬੀਰ ਜੀ ਆਖਦੇ ਹਨ ਕਿ ਵੇਦ ਪੁਰਾਣਾ ਤੇ ਸਿਮਰਤੀਆਂ ਸਭ ਪੜ੍ਹ ਕੇ ਤੱਕੀਆਂ ਹਨ, ਅਮਲ ਤੋਂ ਬਿਨਾ ਕੁਝ ਨਹੀਂ, ਅਮਲਾਂ ਦੇ ਨਵੇੜੇ ਹਨ ਭਾਈ, ਗਿਆਨ ਨਿਰਾ ਚੰਗਾ ਨਹੀਂ, ਨਾਮ ਦਾ ਸਿਮਰਨ ਕਰਨਾ ਹੀ ਠੀਕ ਹੈ। ਸੋ ਭਾਈ ਰਾਤ ਦਿਨੇ ਸਾਰੇ ਨਾਮ ਦਾ ਸਿਮਰਨ ਕਰਿਆ ਕਰੋ, ਜਮਾਂ ਦਾ ਡਰ ਦੂਰ ਹੋ ਜਾਏਗਾ, ਮਾਇਆ ਆਪੇ ਅਸਰ ਨਾ ਕਰੇਗੀ। ਬਾਦਸ਼ਾਹ ਸਿਕੰਦਰ ਲੋਧੀ ਨੇ ਜਦੋਂ ਕਬੀਰ ਜੀ ਦੇ ਚਮਤਕਾਰ ਤੱਕ ਲੈ ਗਿਆਨ ਸੁਣਿਆ, ਜਿਹੜਾ ਗਿਆਨ ਸਾਰੀ ਮਾਨਵ ਜਾਤੀ ਵਾਸਤੇ ਸੀ, ਤਾਂ ਹਿੰਦੂ ਮੁਸਲਮਾਨ ਸ਼ੂਦਰ ਤੇ ਵੈਸ਼ ਜੋ ਵੀ ਗਰੀਬ ਸਨ ਉਹ ਕਬੀਰ ਜੀ ਦੇ ਸ਼ਰਧਾਲੂ ਬਣਨ ਲੱਗੇ। ਐਸੀ ਦਸ਼ਾ ਤੱਕ ਕਿ ਕਾਂਸ਼ੀ ਦੇ ਪੰਡਤ ਉੱਚ ਕੁਲ ਸਾਧੂ ਸਭ ਈਰਖਾ ਕਰਨ ਲੱਗੇ। ਉਹਨਾਂ ਦੀ ਈਰਖਾ ਕਾਰਨ ਕਬੀਰ ਜੀ ਨੇ ਮਨ ਵਿੱਚ ਧਾਰਨ ਕਰ ਲਿਆ ਕਿ ਕਾਂਸ਼ੀ ਤੋਂ ਬਾਹਰ ਕਿਤੇ ਡੇਰਾ ਲਾਈਏ, ਡੇਰਾ ਵੀ ਐਸੀ ਥਾਂ ਹੋਏ ਜਿੱਥੇ ਲੋਕ ਘੱਟ ਜਾਣ, ਆਪਣਾ ਨਾਮ ਸਿਮਰਨ ਦਾ ਸਮਾਂ ਬਚਿਆ ਰਹੇ, ਐਸੀ ਥਾਂ ਪੁੱਜਣਾ ਚਾਹੀਦਾ ਹੈ। ਸੋਚਦਿਆਂ ਸੋਚਦਿਆਂ ਉਹਨਾਂ ਨੇ ਮਗਹਰ ਜਾਣ ਦਾ ਮਨ ਬਣਾ ਲਿਆ। ਮਗਹਰ ਐਸਾ ਸਥਾਨ ਸੀ ਜਿੱਥੇ ਕੋਈ ਵਸਦਾ ਨਹੀਂ ਸੀ। ਇਹ ਵਹਿਮ ਸੀ ਕਿ ਮਗਹਰ ਵਸਣ ਵਾਲੇ ਲੋਕ ਖੋਤੇ ਦੀ ਜੋਨ ਪੈਂਦੇ ਹਨ, ਹੋ ਸਕਦਾ ਹੈ ਉੱਥੇ ਮਾੜੇ ਬੰਦੇ ਪਹਿਲਾਂ ਵਸਦੇ ਹੋਣ ਜਾਂ ਐਸੇ ਪੁਰਸ਼ ਜੋ ਜੂਆ ਆਦਿਕ ਖੇਡਦੇ ਹੋਣ, ਪਰ ਕਬੀਰ ਜੀ ਕਿਉਂਕਿ ਆਤਮਕ ਤੌਰ ਤੇ ਬਹੁਤ ਉੱਚੇ ਹੋ ਗਏ ਸਨ, ਉਹ ਤਾਂ ਸਾਰੀ ਧਰਤੀ ਨੂੰ ਪ੍ਰਭੂ ਰਾਮ ਦੀ ਕਿਰਤ ਪਵਿੱਤਰ ਸਮਝਦੇ ਸਨ। ਇਸ ਵਾਸਤੇ ਆਪ ਨੇ ਫੈਸਲਾ ਕਰ ਲਿਆ, ਆਪ ਦੇ ਇਹ ਵਿਚਾਰ ਸਨ, ਕਬੀਰ ਤੇਰੀ ਚੌਪੜੀ ਗਲ ਕਟਿਆਂ ਕੇ ਪਾਸ, ਕਰਨਗੇ ਸੋ ਭਰਨਗੇ ਤੁਮ ਕਿਉਂ ਭਇਓ ਉਦਾਸ। ਨਿਬੇੜਾ ਤਾਂ ਕਰਮਾਂ ਤੇ ਹੋਣਾ ਹੈ, ਜਿਹੜੇ ਖਾਣਗੇ ਗਾਜਰਾਂ ਪੇਟ ਉਹਨਾਂ ਦੇ ਪੀੜ, ਆਮ ਇੱਕ ਕਹਾਵਤ ਹੈ, ਦੂਸਰੇ ਨੂੰ ਕੀ ਚਿੰਤਾ। ਸੋ ਉਹਨਾਂ ਨੇ ਕਾਂਸ਼ੀ ਤਿਆਗ ਦਾ ਫੈਸਲਾ ਕਰ ਹੀ ਲਿਆ। ਪਰਿਵਾਰ ਸਮੇਤ ਕਬੀਰ ਜੀ ਮਗਹਰ ਚਲੇ ਗਏ। ਕਬੀਰ ਜੀ ਦੇ ਸ਼ਰਧਾਲੂ ਵੀ ਉੱਥੇ ਹੀ ਪਹੁੰਚ ਗਏ, ਗਿਆਨ ਚਰਚਾ ਹੋਣ ਲੱਗੀ। ਭਗਤੀ ਤੇ ਪ੍ਰਤਾਪ ਨਾਲ ਮਾੜੀ ਥਾਂ ਵੀ ਚੰਗੀ ਬਣ ਗਈ, ਰੌਣਕਾਂ ਹੋ ਗਈਆਂ। ਜਿਸ ਥਾਂ ਤੇ ਵਸਣ ਜਾਂ ਮਰਨ ਤੇ ਖੋਤੇ ਦੀ ਜੂਣ ਪ੍ਰਾਪਤ ਹੁੰਦੀ ਸੀ, ਉਥੋਂ ਮੁਕਤੀ ਸਸਤੇ ਭਾਅ ਮਿਲਣ ਲੱਗੀ। ਲੋਕ ਵਹੀਰਾਂ ਘੱਤ ਕੇ ਆਉਣ ਲੱਗੇ। ਸਾਰੀ ਧਰਤੀ ਪ੍ਰਮਾਤਮਾ ਦੀ ਬਣਾਈ ਹੋਈ ਸੁੱਚੀ ਹੈ। ਜਨਮ ਮਰਨ, ਨੇਕ ਮਾੜੇ, ਨਰਕ ਸਵਰਗ ਦਾ ਸੰਬੰਧ ਪੁਰਸ਼ਾਂ ਦੇ ਕਰਮਾਂ ਦੇ ਨਾਲ ਹੈ। ਕਾਂਸ਼ੀ ਦੇ ਲੋਕ ਜੋ ਚੋਰੀ, ਠੱਗੀ, ਅਤਿਆਚਾਰ, ਪਾਪ ਕਰਨਗੇ ਤਾਂ ਉਸ ਦਾ ਭਾਵ ਇਹ ਥੋੜਾ ਹੈ ਕਿ ਉਹਨਾਂ ਨੂੰ ਪ੍ਰਮਾਤਮਾ ਡੰਨ ਨਹੀਂ ਦੇਵੇਗਾ। ਵਸੋਂ ਨੂੰ ਵਧਾਉਣ ਤੇ ਲੋਕਾਈ ਨੂੰ ਲੁੱਟ ਖਾਣ ਦਾ ਢੰਗ ਸੀ ਜੋ ਗ੍ਰੰਥਾਂ ਰਾਹੀਂ ਪ੍ਰਗਟ ਕੀਤਾ ਹੋਇਆ ਸੀ। ਕਬੀਰ ਦੇ ਰਾਮ ਸਿਮਰਨ ਪ੍ਰਤਾਪ ਨੇ ਮਗਹਰ ਨੂੰ ਕਾਂਸ਼ੀ ਵਰਗਾ ਰੌਣਕੀ ਅਸਥਾਨ ਕਰ ਦਿੱਤਾ। ਕਬੀਰ ਗੁਸਾਈ ਨੂੰ ਹੁਣ ਹਿੰਦੂ ਮੁਸਲਮਾਨ ਦੋਵੇਂ ਪੂਜਣ ਲੱਗੇ। ਉਸਦੇ ਚੇਲਿਆਂ ਵਿੱਚੋਂ ਦੋਵੇਂ ਜਾਤਾਂ ਸਨ। ਕਬੀਰ ਜੀ ਨੇ ਉਪਦੇਸ਼ ਕਰਕੇ ਨੀਵੀਆਂ ਜਾਤਾਂ ਨੂੰ ਉੱਪਰ ਚੁੱਕਿਆ। ਕਾਂਸ਼ੀ ਛੱਡਣ ਬਾਰੇ ਕਬੀਰ ਨੇ ਆਪ ਬਚਨ ਕੀਤਾ। ਗੌੜੀ ਰਾਗ ਦੇ ਵਿੱਚ ਕਬੀਰ ਜੀ ਉਚਾਰਨ ਕਰਦੇ ਨੇ, ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾ ਹੀਨਾ, ਅਬ ਕਹੋ ਰਾਮ ਕਵਣ ਗਤ ਮੋਰੀ, ਤਜੀਲੇ ਬਨਾਰਸ ਮਤ ਪਈ ਥੋਰੀ ਰਹਾਓ। ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਪ ਕੀਆ ਕਾਸੀ, मरण पया मगहर की बासी, काशी मगहर सम बिचारी, ओछी भगत कैसे उतर सपारी, कहो गुर गज शिव सब को जाने, मोआ कबीर रमत श्री राम। इदा परमार्थ है, जिस तरह मच्छी पानी तो विछड़ के दुख पौंदी है, मैं समझदा हां कि पूर्वले जन्म विच तप नहीं कीता, जिस करके कांछी छड़नी पई है। हे राम, हुण मैं कांछी छड़ दिती है, मेरी किवें गति होवेगी, अकल दी घाट हो गई है, सारा जन्म मैं कांछी विच बतीत कीता, अंतले समय मगहर आ गया हां, भारी तपस्या तां कांछी विच कीती, पर मरण वेले मगहर वसना पिया। कांशी ते मगहर विच कोई फर्क नहीं, मुक्ति तां भगती ने देनी है, जिहो जिही भगती ओहो जिहा फल होवेगा। हे रामानंद जी, श्री गणेश अंतर जामे जानदा है, कबीर जी बहुत चिर मगहर रहिंदे रहे। कबीर जी मगहर आ गए, उत्थे ही रौनकां शुरू होईयां, ते आ गए सत संगी, ज्ञान गोष्ठ होनी शुरू हुई। सत संग हुंदा ते मगहर ही एक धर्मशाला दा रूप धारण कर लिया। कबीर जी ने हर आए संत महात्मा नू प्रसाद जरूर छकाउणा, उन्हां दा लंगर चलदा ही रहिंदा सी, जो आउंदा प्रसाद छक के ते बचन सुन के निहाल हुंदा। एक दिन दो साधु आए, ओ सतसंग विच बैठे रहे, ते जदों भोजन दा वेला होया ता कबीर जी ने उन्हां नू भोजन वास्ते बेनती कीती, ता अगों उन्हां ने बेनती कीती, महाराज असी अन्न नहीं छकदे, अन्न दा त्याग कीता है, कदी मिल जाए ता दुध पी छड़दे हां, नहीं ते निराहार रहिंदे हां, ऐसा ही कुछ नियम बना लिया है। ਇਹ ਸਰੀਰ ਸਦਾ ਵਾਸ਼ਨਾ ਵੱਲ ਦੌੜਦਾ ਹੈ, ਇਸ ਨੂੰ ਕਾਬੂ ਕਰਨਾ ਹੀ ਠੀਕ ਹੈ। ਇਹ ਸੁਣ ਕੇ ਕਬੀਰ ਜੀ ਮੁਸਕਰਾ ਕੇ ਆਖਣ ਲੱਗੇ, ਇਹ ਅੰਨ ਨੂੰ ਛੱਡਿਆ ਮਨ ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਸਗੋਂ ਹੋਰ ਵਾਧਾ ਹੋਵੇਗਾ, ਕਿਉਂਕਿ ਮੁੜ ਦੁੱਧ ਲਈ ਤੇ ਹੋਰ ਪਦਾਰਥਾਂ ਵੱਲ ਵਧੇਗਾ, ਉਸਦਾ ਵਾਧਾ ਹੋਰ ਭੜਕਣਾ ਲਾਉਣਾ ਹੈ, ਇਹ ਤੁਸੀਂ ਭੁੱਲ ਕਰ ਰਹੇ ਹੋ, ਐਸਾ ਨਹੀਂ ਕਰਨਾ ਚਾਹੀਏ। अन्न ता जीवन दा मूल है, जो अन्न नहीं खांदा ओ ता परमात्मा दे उल्ट चलदा है। भगत जी दी गल सुन के साधु कुछ घबराए, उन्हां ने होर ध्यान भगत जी दी गल वल दिता, उन्हां दे दिल कुछ तड़के सुरत जागी के वहम नाल जीवन ता नहीं बनदा, ए ता एक कमजोरी है। ओ विचारां कर ही रहे सन के कबीर जी ने वचन कीता, तन गोपाल तन गुरदेव, तन अनाद भूखे कवल तह केव, तन ए संत जिन ऐसी जानी, तिन को मिलबै सारंग पानी, आद पुरख ते हुए अनाद, जपिए नाम अन्न कै साध रहाओ, जपिए नाम जपिए अन्न, अम्बै कै संग नीका वन, अन्न बाहर जो नर होवै, तीन पवन में अपनी खोवै, छोड़ है अन्न करे पाखंड, ना सोहागन ना ओह रंड, जग मह बगते दूधा तारी, गुप्ती खावे वटका सारी, अन्न बिना न होए सुकाल, तजिए अन्न न मिले गोपाल, कहो कबीर हम ऐसे जानिया, तन अनाद ठाकर मन मानिया। कबीर जी दा गौण राग दा शब्द है। एदा परमार्थ है कि परमेश्वर ते गुरुदेव पिता तन है, जिसने अन्न पैदा कीता है, ते तन है अन्न जो हिरदे दे कवल नू खेड़े विच लियोंदा है, भाव जदों मनुख अन्न खा लैंदा है ता उसदे चेहरे ते खेड़ा आ जांदा है, ते मन प्रसन्न हो जांदा है। संत जो अन्न छड़दे हन ते अन्न दा त्याग नहीं करदे, पर परमेश्वर दी भगती करदे हन, उन्हां नू परमेश्वर जरूर मिलेगा। अन्न दा करता परमेश्वर है, जे भाई अन्न दा त्याग करिए तां भगती नहीं हुंदी, अन्न दे स्वाद नाल ही तां नाम जपदे रहिदा है, तुसीं क्यों ऐसा करदे हो कि अन्न दा त्याग कीता है। अन्न दा त्याग नहीं करना चाहीदा, इह तां जीव नूं प्रफुल्लत रखदा है। हे भाई, जिथे नाम नूं जपना है उथे अन्न नूं वी जपना है, अन्न दे जपण नाल ਪਾਣੀ ਦਾ ਖਿਆਲ ਕਰ ਲਈਏ, ਉਹ ਵੀ ਠੀਕ ਹੈ। ਪਾਣੀ ਨਾਲ ਅੰਨ ਸਵਾਦ ਹੁੰਦਾ ਹੈ। ਕਬੀਰ ਜੀ ਬੜੀ ਦਲੇਰੀ ਨਾਲ ਆਖਣ ਲੱਗੇ, ਅੰਨ ਤੋਂ ਬਿਨਾਂ ਜੋ ਨਰ ਹੁੰਦਾ ਹੈ ਉਹ ਤਾਂ ਸਮਝੋ ਆਪਣੀ ਇੱਜ਼ਤ ਖੋ ਬੈਠਦਾ ਹੈ। ਅੰਨ ਤੋਂ ਬਿਨਾਂ ਕੋਈ ਨਹੀਂ ਹੁੰਦਾ। ਜਿਹੜਾ ਅੰਨ ਛੱਡ ਕੇ ਪਾਖੰਡ ਕਰਦਾ ਹੈ ਉਹ ਤਾਂ ਉਸ ਔਰਤ ਵਾਂਗ ਹੈ ਜਿਸ ਦਾ ਪਤੀ ਹੋਵੇ ਪਰ ਉਹਨੂੰ ਚਾਹੇ ਨਾ, ਤੇ ਉਹ ਨਾ ਰੰਡੀ ਤੇ ਨਾ ਸੁਹਾਗਣ ਹੁੰਦੀ ਹੈ। ਐਸਾ ਪੁਰਸ਼ ਪਾਖੰਡੀ ਹੁੰਦਾ ਹੈ ਜਿਹੜਾ ਵਰਤ ਰੱਖਦਾ ਹੈ। ਕਦੀ ਇਹ ਯਤਨ ਨਾ ਕਰੋ ਕਿ ਅੰਨ ਨੂੰ ਛੱਡ ਦਿਓ। ਅਨੇਕਾਂ ਸਾਧੂ ਐਸੇ ਹਨ ਕਿ ਜੱਗ ਵਿੱਚ ਤਾਂ ਆਖਦੇ ਹਨ ਅਸੀਂ ਦੁੱਧਾ ਤਾਰੇ ਹਾਂ ਪਰ ਅੰਦਰ ਵੜ ਕੇ ਰਾਤ ਨੂੰ ਹੋਰ ਕੁਝ ਖਾ ਲੈਂਦੇ ਹਨ। ਮਰੂੰਡੇ ਵੀ ਖਾਂਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਚਾਵਲ ਹੁੰਦੇ ਹਨ। ਅੰਨ ਤੋਂ ਬਿਨਾਂ ਕੋਈ ਸੁੱਖ ਨਹੀਂ। ਅੰਨ ਛੱਡਣ ਨਾਲ ਗੋਪਾਲ ਨਹੀਂ ਮਿਲਦਾ। ਕਬੀਰ ਜੀ ਐਸਾ ਤਾਂ ਜਾਣ ਲਿਆ ਹੈ ਕਿ ਠਾਕੁਰ ਜੀ ਧੰਨ ਹਨ ਜਿਨ੍ਹਾਂ ਨੇ ਅੰਨ ਪੈਦਾ ਕੀਤਾ ਹੈ, ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਇਸ ਤਰ੍ਹਾਂ ਸਾਧੂਆਂ ਨੂੰ ਗਿਆਨ ਹੋ ਗਿਆ ਤੇ ਉਹਨਾਂ ਨੇ ਭੰਡਾਰੇ ਵਿੱਚੋਂ ਪ੍ਰਸ਼ਾਦ ਛਕਿਆ ਤੇ ਨਿਹਾਲ ਹੋਏ, ਕਬੀਰ ਜੀ ਦਾ ਜਸ ਕਰਨ ਲੱਗੇ। ਕਹਿ ਕਬੀਰ ਏਕੈ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਕਬੀਰ ਜੀ ਪ੍ਰਭੂ ਦੇ ਭਗਤ ਸਨ। ਪ੍ਰਭੂ ਨੇ ਆਪਣੇ ਭਗਤ ਦੀ ਮਹਿਮਾ ਕਰਾ ਕੇ ਆਪਣੇ ਭਗਤ ਨੂੰ ਸੱਦ ਲਿਆ ਤੇ ਪ੍ਰਮਾਤਮਾ ਵੱਲੋਂ ਜਿੰਨਾ ਚਿਰ ਰਹਿਣ ਦਾ ਹੁਕਮ ਮਿਲਿਆ ਸੀ ਉਹ ਸਾਰਾ ਸਮਾਪਤ ਹੋ ਗਿਆ। ਕਬੀਰ ਜੀ ਚਲਾਣਾ ਕਰਨ ਲੱਗੇ, ਸਾਰੇ ਖਬਰਾਂ ਪਹੁੰਚ ਗਈਆਂ ਕਿ ਕਬੀਰ ਜੀ ਤਿਆਰ ਹਨ। ਇਸ ਫਾਨੀ ਜਗਤ ਨੂੰ ਛੱਡ ਕੇ ਉਹ ਆਪਣੇ ਰਾਮ ਕੋਲ ਜਾ ਰਹੇ ਨੇ। ਜਿਸ ਰਾਮ ਨੂੰ ਚੇਤੇ ਕਰਦਿਆਂ ਉਹਨਾਂ ਦੀ ਜੀਭਾ ਨਹੀਂ ਅੱਕਦੀ ਥੱਕਦੀ ਸੀ, ਕਬੀਰ ਜੀ ਨੇ ਆਖ ਦਿੱਤਾ ਕਿ ਉਹ ਚਲਾਣਾ ਕਰ ਰਹੇ ਹਨ। ਇਸ ਗੱਲ ਤੇ ਝਗੜਾ ਹੋਣ ਲੱਗਾ, ਲੜਾਈ ਦਾ ਖਤਰਾ ਪੈਦਾ ਹੋ ਗਿਆ। ਹਿੰਦੂ ਆਖਣ ਲੱਗੇ, ਕਬੀਰ ਸਾਡਾ ਹੈ, ਇਹ ਹਿੰਦੂ ਹੈ, ਅਸੀਂ ਸੰਸਕਾਰ ਕਰਾਂਗੇ, ਕਿਰਿਆ ਕਰਮ ਹੋਣਗੇ। ਪਰ ਮੁਸਲਮਾਨ ਰੌਲਾ ਪਾਉਣ ਲੱਗੇ ਕਿ ਕਬੀਰ ਮੁਸਲਮਾਨ ਹੈ, ਇਹਨਾਂ ਨੂੰ ਧਰਤੀ ਦੇ ਵਿੱਚ ਦਫਨਾ ਕੇ ਯਾਦਗਾਰ ਕਾਇਮ ਕੀਤੀ ਜਾਵੇਗੀ, ਮਕਬਰਾ ਬਣਵਾਇਆ ਜਾਵੇਗਾ। ਇਹ ਵਲੀ ਹਨ, ਹਜ਼ਰਤ ਮੁਹੰਮਦ ਸਾਹਿਬ ਦੀਆਂ ਬਰਕਤਾਂ ਦਾ ਇਹਨਾਂ ਉੱਤੇ ਮੀਂਹ ਵਰਿਆ ਹੋਇਆ ਹੈ। ਅਸੀਂ ਐਸੇ ਵਲੀ ਨੂੰ ਭਲਾ ਕਿਵੇਂ ਸ਼ਰ੍ਹਾਂ ਤੋਂ ਦੂਰ ਰੱਖ ਸਕਦੇ ਹਾਂ। ਉਹ ਤਾਂ ਮਹਾਨ ਫਕੀਰ ਹਨ, ਵਲੀ ਹਨ, ਬਿਜਲੀ ਖਾਂ ਦਲੇਰ ਹੋਇਆ ਫਿਰਦਾ ਸੀ। ਉਧਰ ਰਾਜਾ ਵੀਰ ਸਿੰਘ ਹਿੰਦੂਆਂ ਦਾ ਆਗੂ ਸੀ ਤੇ ਬਿਜਲੀ ਖਾਂ ਪਠਾਨ ਮੁਸਲਮਾਨਾਂ ਦੀ ਅਗਵਾਈ ਕਰ ਰਿਹਾ ਸੀ ਤੇ ਉਸਦਾ ਮੁਕਾਬਲਾ ਕਰ ਰਿਹਾ ਸੀ ਵੀਰ ਸਿੰਘ। ਕਬੀਰ ਜੀ ਇੱਕ ਬੰਦ ਕੋਠੜੀ ਵਿੱਚ ਇਕੱਲੇ ਲੇਟੇ ਹੋਏ ਸਨ। ਉਹਨਾਂ ਦੀ ਸੁਰਤ ਜੁੜੀ ਸੀ। ਕੋਠੜੀ ਦਾ ਬੂਹਾ ਬੰਦ ਸੀ। ਹਿੰਦੂ ਮੁਸਲਮਾਨਾਂ ਦਾ ਰੌਲਾ ਸੁਣ ਕੇ ਅੰਦਰੋਂ ਆਵਾਜ਼ ਆਈ, ਲੜੋ ਨਾ, ਤੁਸੀਂ ਦੋਵੇਂ ਅਸਾਂ ਦੇ ਪਿਆਰੇ ਹੋ, ਪਰਮਾਤਮਾ ਦੇ ਰੰਗਾਂ ਵੱਲ ਦੇਖੋ, ਮੇਰੇ ਰਾਮ ਦੀ ਲੀਲਾ ਨਿਆਰੀ ਹੈ, ਨੇਕ ਅਮਲਾਂ ਦਾ ਫਲ ਨੇਕ ਹੈ। ਦੋਵੇਂ ਧਿਰਾਂ ਚੁੱਪ ਹੋ ਗਈਆਂ। ਦੋ ਚਾਦਰਾਂ ਤੇ ਕਵਲ ਫੁੱਲ ਲਿਆਓ, ਅਸੀਂ ਤੁਸਾਂ ਦਾ ਫੈਸਲਾ ਕਰਾਂਗੇ। ਚਿੱਟੀਆਂ ਚਾਦਰਾਂ ਮੰਗਵਾ ਕੇ ਚੇਲਿਆਂ ਨੇ ਅੰਦਰ ਫੜਾ ਦਿੱਤੀਆਂ। ਇੱਕ ਘੰਟੇ ਪਿੱਛੋਂ ਆਰਾਮ ਆਰਾਮ ਦੀ ਧੁਨ ਉੱਠਣੀ ਬੰਦ ਹੋ ਗਈ। ਲੋਕਾਂ ਨੇ ਕਿਹਾ, ਭਾਈ ਅੰਦਰ ਦੇਖੋ, ਜਾਂ ਕੋਠੜੀ ਦਾ ਬੂਹਾ ਖੋਲਿਆ ਤਾਂ ਧਰਮਦਾਸ ਮੁਖੀ ਚੇਲਾ ਰਾਜਾ ਵੀਰ ਸਿੰਘ ਤੇ ਬਿਜਲੀ ਖਾਂ ਪਠਾਨ ਅੰਦਰ ਗਏ। ਅੰਦਰ ਝਾਤ ਮਾਰਦੇ ਸਾਰ ਹੀ ਉਹ ਹੈਰਾਨੀ ਨਾਲ ਵਿਸਮਾਦ ਵਿੱਚ ਡੁੱਬ ਗਏ। ਦੋਵੇਂ ਚਾਦਰਾਂ ਪਈਆਂ ਸਨ, ਉਹਨਾਂ ਚਾਦਰਾਂ ਦੇ ਹੇਠਾਂ ਤੇ ਉੱਪਰ ਕਵਲ ਫੁੱਲ ਪਏ ਸੀ, ਪਰ ਕਬੀਰ ਜੀ ਦੀ ਪੰਜ ਤੱਤ ਦੀ ਦੇਹ ਅਲੋਪ ਸੀ। ਇੱਕ ਦੂਸਰੇ ਦੇ ਮੂੰਹ ਵੱਲ ਦੇਖਦੇ ਤੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ ਆਖਦੇ ਹੋਏ ਸਾਰੇ ਬਾਹਰ ਆ ਗਏ। ਇੱਕ ਚਾਦਰ ਬਿਜਲੀ ਖਾਂ ਪਠਾਨ ਨੇ ਚੁੱਕ ਲਈ ਤੇ ਦੂਸਰੀ ਰਾਜਾ ਵੀਰ ਸਿੰਘ ਨੇ। ਮੁਸਲਮਾਨਾਂ ਵਾਲੀ ਚਾਦਰ ਦਾ ਕੀ ਬਣਿਆ ਇਹ ਕੁਝ ਪਤਾ ਨਹੀਂ, ਪਰ ਹਿੰਦੂਆਂ ਨੇ ਕਾਂਸੀ ਵਿੱਚ ਕਬੀਰ ਜੀ ਦੀ ਯਾਦਗਾਰ ਤਿਆਰ ਕੀਤੀ ਜੋ ਅਜੇ ਤੱਕ ਕਾਇਮ ਹੈ। ਕਬੀਰ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ 1575 ਬਿਕਰਮੀ ਹੈ, ਪਰ ਭਗਤੀ ਦੇ ਕਾਰਨ ਅੱਜ ਤੱਕ ਜਿਉਂਦੇ ਨੇ। ਉਹਨਾਂ ਬਾਰੇ ਕਬੀਰ ਜੀ ਦਾ ਆਪਣਾ ਬਚਨ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਾਵ ਕਬੀਰ ਜੀ ਆਖਦੇ ਹਨ, ਮਨ ਐਸਾ ਨਿਰਮਲ ਹੋਇਆ ਹੈ ਜਿਵੇਂ ਗੰਗਾ ਦਾ ਨੀਰ ਹੈ। ਉਹ ਪ੍ਰਮਾਤਮਾ ਜਿਸ ਨੂੰ ਲੋਕ ਲੱਭਦੇ ਹਨ ਉਹ ਕਬੀਰ ਜੀ ਦੇ ਪਿੱਛੇ ਪਿੱਛੇ ਫਿਰਦਾ ਹੈ। ਕਬੀਰ ਜੀ ਦਾ ਆਪਣਾ ਬਚਨ ਹੈ, ਪਾਚ ਨਾਰਦ ਕੈ ਮਿਟਵੈ ਫੂਟੈ, ਕਹੋ ਕਬੀਰ ਗੁਰ ਕਿਰਪਾ ਛੂਟੈ। ਇਹ ਸੀ ਭਗਤ ਕਬੀਰ ਜੀ ਦੀ ਸਾਖੀ, ਜਿਹਨੂੰ ਕਿ ਗਿਆਨੀ ਨਾਰਾਇਣ ਸਿੰਘ ਜੀ ਨੇ ਬਿਆਨ ਕੀਤਾ ਹੈ। ਸੰਪੂਰਨ ਸਾਖੀ ਭਗਤ ਮਾਲਾ ਦੇ ਵਿੱਚ ਇਸ ਪ੍ਰਕਾਰ ਲਿਖੀ ਹੋਈ ਹੈ ਭਗਤ ਕਬੀਰ ਜੀ ਦੀ। ਸੋ ਮੇਰਾ ਪ੍ਰਸੰਗ ਚੱਲ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਨੂੰ ਸੁਣਾਈ ਸਾਖੀ ਕਿ ਭਗਤ ਕਬੀਰ ਜੀ ਐਸੇ ਹੋਏ ਨੇ ਜਿਨ੍ਹਾਂ ਦੇ ਅੱਗੇ ਸਾਰੀ ਦੁਨੀਆਂ ਨੂੰ ਝੁਕਣਾ ਪਿਆ। ਇੱਥੋਂ ਤੱਕ ਕਿ ਜਿਹੜਾ ਵੱਡਾ ਬਾਦਸ਼ਾਹ ਸੀ ਸਿਕੰਦਰ ਲੋਧੀ, ਉਹ ਵੀ ਗਰੀਬ ਜੁਲਾਹੇ ਦੇ ਚਰਨਾਂ ਦੇ ਵਿੱਚ ਝੁਕਿਆ, ਕਿਉਂਕਿ ਸਾਖੀ ਦਾ ਪ੍ਰਸੰਗ ਐਸਾ ਸੀ ਕਿ ਸਤਿਗੁਰਾਂ ਨੇ ਬਚਨ ਕੀਤਾ, ਦੱਸੋ ਕਿ ਕਬੀਰ ਜੀ ਦੇ ਸਮੇਂ ਰਾਜਾ ਕੌਣ ਹੋਇਆ। ਜਦੋਂ ਕੋਈ ਸਵਾਲ ਦਾ ਜਵਾਬ ਨਾ ਦੇ ਸਕਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਦੇਖੋ ਨਾਮ ਦਾ ਪ੍ਰਤਾਪ ਹੈ, ਨਾਮ ਦੇ ਪ੍ਰਤਾਪ ਕਰਕੇ ਸਾਰੀ ਦੁਨੀਆਂ ਜਾਣਦੀ ਹੈ ਕਿ ਭਗਤ ਕਬੀਰ ਜੀ ਹੋਏ ਨੇ, ਪਰ ਦੂਸਰੇ ਪਾਸੇ ਉਸ ਸਮੇਂ ਰਾਜਾ ਕੌਣ ਸੀ ਇਸ ਨੂੰ ਕੋਈ ਨਹੀਂ ਜਾਣਦਾ। ਸੋ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਸਾਖੀ ਨੂੰ ਬਿਆਨ ਕਰ ਰਹੇ ਨੇ, ਕਬੀਰ ਜੀ ਦੀ ਸਾਖੀ ਨੂੰ। ਯਾਂ ਤੇ ਸੁਣੀਐ ਸਿੱਖ ਸਭ ਜੋ ਸਿਮਰੈ ਨਾਮੂ, ਸੋਈ ਗੁਰ ਕਾ ਸਿੱਖ ਬੜ ਸਭ ਤੇ ਅਭੀਰਾਮੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਕਰਕੇ, ਪਿਆਰਿਓ ਸਿੱਖੋ ਸੁਣੋ, ਜਿਹੜਾ ਵੀ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਦਾ ਹੈ ਉਹੀ ਗੁਰੂ ਦਾ ਵੱਡਾ ਪਿਆਰਾ ਸਿੱਖ ਹੈ ਤੇ ਉਹੀ ਸਾਰਿਆਂ ਤੋਂ ਸੁੰਦਰ ਹੈ। ਮੁਖ ਤੇ ਕਹਿ ਮਨ ਤੇ ਸਦਾ ਲੇਵ ਨਾਮ ਲਗਾਵੇ, ਹਾਥਨ ਤੇ ਕਰ ਟਹਿਲ ਕੋ ਸਿੱਖ ਸੰਤ ਰਿਜਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੁਖ ਦੇ ਨਾਲ ਜਿਹੜਾ ਨਾਮ ਜਪਦਾ ਹੈ ਤੇ ਮਨ ਨੂੰ ਸਦਾ ਸੱਚੇ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਕੇ ਰੱਖਦਾ ਹੈ, ਜਿਹੜਾ ਹੱਥਾਂ ਦੇ ਨਾਲ ਸੇਵਾ ਕਰਦਾ ਹੈ, ਸੇਵਾ ਕਰਕੇ ਸੰਤਾਂ ਨੂੰ ਰਜਾਉਂਦਾ ਹੈ, ਉਹੀ ਦੁਨੀਆਂ ਵਿੱਚ ਪ੍ਰਮੁੱਖ ਹੈ ਤੇ ਸਾਰਿਆਂ ਤੋਂ ਸਰਮੌਲ ਤੇ ਚੰਗਾ ਹੈ। ਇਹ ਸਾਖੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਾਈ, ਜਿਹੜੀ ਕਿ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤੀ ਹੋਈ ਹੈ। ਇਹ ਸੌ ਸਾਖੀ ਗ੍ਰੰਥ ਦੀ 3ਵੀਂ ਸਾਖੀ ਹੈ। ਜਿਸ ਤਰ੍ਹਾਂ ਸੌ ਸਾਖੀ ਗ੍ਰੰਥ ਦੇ ਵਿੱਚ ਇਸ ਸਾਖੀ ਨੂੰ ਬਿਆਨ ਕੀਤਾ ਗਿਆ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ ਹਾਂ। ਏਕ ਬੇਰ ਗੁਰੂ ਜੀ ਬੋਲੇ ਹਰ ਚਰਚਾ ਹੁੰਦੀ ਸੀ, ਬਚਨ ਹੁਆ ਭਾਈ ਕਬੀਰ ਜਬ ਹੁਆ ਤਾਂ ਬਾਦਸ਼ਾਹ ਕਿਹੜਾ ਸੀ, ਤਾਂ ਬੁੱਢੇ ਪੁਰਾਤਮੀ ਬੋਲੇ ਹਿਮਾਯੂ, ਕੁਛ ਬੋਲੇ ਪਥੋਰਾ ਭਾਵ ਕੇ ਪ੍ਰਿਥੀ ਰਾਜ, ਕੁਝ ਬੋਲੇ ਸਿਕੰਦਰ ਬਾਦਸ਼ਾਹ, ਏਕ ਬੋਲੇ ਮਦਨ ਪਾਲ ਰਾਜਾ ਥਾ ਜੈਨਿਓ ਕਾ। ਬੜਾ ਚਿਰ ਹੁਆ ਝਗੜਾ ਵਧਿਆ, ਪਰ ਸਾਰ ਨਹੀਂ ਜਾਣਿਆ ਗਿਆ, ਤਾਂ ਗੁਰੂ ਜੀ ਸੁਣਦੇ ਰਹੇ। ਸਲੋਕ ਅੱਪੜ ਕਿਉਂ ਹੀ ਸਕੀਐ ਹਰ ਜਨ ਹੈ ਉੱਚੇ, ਜਾਤ ਵਰਨ ਬਾਦਸ਼ਾਹੀਆਂ ਸਭ ਰਹਿ ਨੀਚੇ, ਤਾਂ ਸਭ ਲੋਕ ਚੁਪਾਤੇ ਹੋਏ, ਸਿੱਖਾਂ ਪੁੱਛਿਆ ਸੱਚੇ ਪਾਤਸ਼ਾਹ ਕਿਉਂ ਪੁੱਛਿਆ, ਆਪ ਹੀ ਕਹੀਏ, ਤਾਂ ਗੁਰੂ ਜੀ ਬੋਲੇ ਸਿੱਖੋ ਨਾਮ ਕੀ ਮਹਿਮਾ ਐਸੀ ਹੀ ਹੈ, ਦੇਖੋ ਕਬੀਰ ਜੁਲਾਹਾ ਕੰਗਾਲ ਉਸ ਨੂੰ ਸਭ ਕੋਈ ਜਾਣਦਾ ਹੈ, ਅਤੇ ਬਾਦਸ਼ਾਹ ਲੱਖਾਂ ਦੌਲਤਾਂ ਵਾਲੇ ਜਹਾਨ ਦੀ ਬਾਦਸ਼ਾਹੀ ਵਾਲਿਆਂ ਨੂੰ ਕੋਈ ਵੀ ਨਹੀਂ ਜਾਣਦਾ। ਦੇਖੋ ਨਾਮ ਕੀ ਮਹਿਮਾ, ਕਬੀਰ ਦੇ ਵੈਰੀ ਪੰਡਿਤ ਸ਼ਾਹ ਜੋਤਸ਼ੀ ਵੈਦ ਰਾਜਾ ਪਾਤਸ਼ਾਹ ਹਜ਼ਾਰਾਂ ਹੀ ਹੋਏ ਪਰ ਜਾਣੇ ਨਹੀਂ ਜਾਂਦੇ, ਪਰੰਤੂ ਨਾਮ ਕਾ ਪ੍ਰਤਾਪ ਐਸਾ ਹੈ ਕਿ ਕਬੀਰ ਨੂੰ ਗਿਆਨੀ ਸਿੱਧ ਪੁਕਾਰਦੇ ਹਨ। ਤਨ ਨਾਮ ਹੈ ਸਿੱਖੋ ਸਿਕੰਦਰ ਹੈ ਸੀ, ਗਰਜ ਕੇ ਹਿੰਦੂ ਵੀ ਜੀਤੀ ਸੀ, ਉਸ ਕਰਾਮਾਤ ਦੇਖ ਕੇ ਸਲਾਮ ਕਦਮ ਬੰਦਗੀ ਕਰੀ ਥੀ, ਸਿੱਖੋ ਜੋ ਨਾਮ ਜਪੇਗਾ ਸੋ ਗੁਰੂ ਕਾ ਸਿੱਖ, ਨਾਮ ਜਪਣਾ ਤੇ ਟਹਿਲ ਕਰਨੀ ਹੱਥਾਂ ਸੋ। ਸਾਖੀ ਪੂਰੀ ਹੋਈ, ਇਸ ਤਰ੍ਹਾਂ ਲਿਖੀ ਹੋਈ ਹੈ ਸੌ ਸਾਖੀ ਦੇ ਵਿੱਚ ਇਹ ਸਾਖੀ। ਸੋ ਮਮ ਪਿਆਰੋ ਅਦਕ ਹੈ ਬਸ ਰਹੋ ਸਦੀਵਾ, ਕਰਨੀ ਉੱਚੀ ਨਿਤ ਕਰ ਰਾਖ ਮਨ ਨੀਵਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਨਾਮ ਜਪਦਾ ਹੈ ਸੁਰਤੀ ਨੂੰ ਨਾਮ ਦੇ ਨਾਲ ਜੋੜ ਕੇ ਰੱਖਦਾ ਤੇ ਜਿਹੜਾ ਸਿੱਖਾਂ ਸੰਤਾਂ ਦੀ ਟਹਿਲ ਭਾਵ ਕੇ ਸੇਵਾ ਕਰਦਾ ਉਹ ਮੇਰਾ ਸਾਰਿਆਂ ਤੋਂ ਜਿਆਦਾ ਪਿਆਰਾ ਸਿੱਖ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਹਮੇਸ਼ਾ ਐਸੇ ਸਿੱਖ ਦੇ ਅਧੀਨ ਭਾਵ ਕੇ ਵਸ ਦੇ ਵਿੱਚ ਰਹਿੰਦਾ ਹਾਂ। ਕਰਨੀ ਉੱਚੀ ਨਿਤ ਕਰੈ ਰਾਖੈ ਮਨ ਨੀਵਾਂ, ਜਿਹੜਾ ਭਾਵ ਕੇ ਆਪਣੀ ਕਰਨੀ ਨੂੰ ਉੱਚਾ ਰੱਖਦਾ ਤੇ ਮਨ ਨੂੰ ਹਮੇਸ਼ਾ ਨਿਰਮਾਣਤਾ ਦੇ ਵਿੱਚ ਨੀਵਾਂ ਰੱਖਦਾ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਕਿ ਮਿੱਠਾ ਤੇ ਨੀਵਾਂ ਬੋਲਣਾ ਹੀ ਸਾਰਿਆਂ ਤੋਂ ਚੰਗੀ ਗੱਲ ਹੈ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਦਾ ਮਹਾਂਵਾਕ ਹੈ ਕਿ ਮਿੱਠਾ ਬੋਲਣਾ ਤੇ ਹਮੇਸ਼ਾ ਨਿਰਮਾਣ ਰਹਿਣਾ ਇਹ ਸਾਰਿਆਂ ਹੀ ਗੁਣਾਂ ਤੇ ਚੰਗਿਆਈਆਂ ਦਾ ਤੱਤ ਹੈ, ਭਾਵ ਕੇ ਮੂਲ ਹੈ। ਤਨ ਹੰਤਾ ਕੋ ਤਿਆਗ ਕਰ ਬ੍ਰਹਮ ਹੰਤਾ ਗਾਡੇ, ਏਕ ਰੂਪ ਕੋ ਜਾਣ ਕਰ ਨਾਨਾ ਕੋ ਕਾਡੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਆਪਣੇ ਸਰੀਰ ਦੀ ਹਉਮੈ ਦਾ ਤਿਆਗ ਕਰਦਾ ਹੈ ਤੇ ਬ੍ਰਹਮ ਰੰਗ ਦੇ ਵਿੱਚ ਗਾੜੇ ਤਰੀਕੇ ਦੇ ਨਾਲ ਭਾਵ ਕੇ ਪੱਕੇ ਤਰੀਕੇ ਦੇ ਨਾਲ ਲੱਗਦਾ ਹੈ, ਏਕ ਰੂਪ ਕੋ ਜਾਣ ਕਰ ਨਾਨਾ ਕੋ ਕਾਢੇ, ਭਾਵ ਕੇ ਅਨੇਕਤਾ ਨੂੰ ਝੂਠ ਜਾਣ ਕੇ ਅਨੇਕਤਾ ਨੂੰ ਉਹ ਦੂਰ ਕਰੇ। ਜਾਣੈ ਸਾਚਾ ਏਕ ਕੋ ਲਖ ਝੂਠ ਅਨੇਕੈ, ਭਾਵ ਕੇ ਅਨੇਕਤਾ ਨੂੰ ਝੂਠ ਜਾਣ ਕੇ ਇੱਕ ਨੂੰ ਜਾਣੇ ਤੇ ਝੂਠ ਨੂੰ ਛੱਡ ਦੇਵੇ। ਉਪਜਣ ਹਾਰ ਸੋ ਬਿਨਸ ਹੈ ਇਹ ਧਰਮ ਬਵੇਕੇ, ਭਾਵ ਕੇ ਜੋ ਕੁਝ ਉਪਜਿਆ ਹੈ ਉਹ ਤੇ ਇੱਕ ਨਾ ਇੱਕ ਦਿਨ ਖਤਮ ਹੋ ਜਾਏਗਾ, ਬਿਨਸ ਜਾਏਗਾ, ਇਸ ਗੱਲ ਨੂੰ ਬਵੇਕ ਦੇ ਨਾਲ ਧਾਰਨ ਕਰਕੇ ਰੱਖੇ, ਕਿਉਂਕਿ ਜੋ ਵੀ ਉਪਜਿਆ ਹੈ ਉਹ ਖਤਮ ਜ਼ਰੂਰ ਹੋ ਜਾਵੇਗਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਇਹ ਗੁਰਬਾਣੀ ਦਾ ਮਹਾਂਵਾਕ ਹੈ ਕਿ ਜੋ ਵੀ ਉਪਜਿਆ ਹੈ ਜੋ ਵੀ ਪੈਦਾ ਹੋਇਆ ਇੱਕ ਨਾ ਇੱਕ ਦਿਨ ਉਹ ਖਤਮ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਮ ਧਰੈ ਬਵੇਕ, ਇਸ ਗਿਆਨ ਨੂੰ ਧਾਰਨ ਕਰਕੇ ਰੱਖੇ ਕਿ ਆਖਿਰਕਾਰ ਇੱਕ ਨਾ ਇੱਕ ਦਿਨ ਸਭ ਕੁਝ ਸਮਾਪਤ ਹੋ ਜਾਏਗਾ। ਇਮ ਕਹਿ ਕਰ ਸ੍ਰੀ ਸਤਿਗੁਰੂ ਸਿੱਖਣ ਪ੍ਰਤਿ ਉਪਦੇਸ਼, ਬੈਠੇ ਕੇਤਕ ਚਿਰ ਉਠੇ ਮੰਦਰ ਗਏ ਵਸ਼ੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਉਪਦੇਸ਼ ਦੇ ਕੇ ਫਿਰ ਸਭਾ ਦੇ ਵਿੱਚੋਂ ਉੱਠ ਗਏ ਨੇ ਤੇ ਫਿਰ ਆਪਣੇ ਨਿੱਜ ਮਹਿਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ ਇੱਕ ਦੋਹਰੇ ਦੇ ਨਾਲ। ਬੀਤਿਓ ਫਾਗਣ ਚੇਤ ਜਬ ਨਿਕਟ ਮੇਖ ਸੰਕ੍ਰਾਂਤ, ਦਰਸ਼ਨ ਪਰਸਨ ਗੁਰੂ ਕੇ ਗਣ ਸੰਗਤ ਉਮੰਡਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੱਗਣ ਤੇ ਚੇਤਰ ਦਾ ਮਹੀਨਾ ਬਤੀਤ ਹੋ ਗਿਆ, ਮੇਖ ਸੰਕ੍ਰਾਂਤ ਭਾਵ ਕੇ ਵਿਸਾਖੀ ਦਾ ਮੇਲਾ ਲਾਗੇ ਆ ਰਿਹਾ ਸੀ, ਇਸ ਕਰਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤੇ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਦੂਰਾਂ ਦੂਰਾਂ ਤੋਂ ਸੰਗਤ ਪਹੁੰਚਣ ਲੱਗੀ। ਦਿਨ ਪ੍ਰਤੀ ਜਸ ਪਸਰੈ ਜਗ ਜਿਉ ਜਿਉ, ਮੇਲਾ ਅਧਿਕ ਮਿਲਤ ਹੈ ਤਿਉ ਤਿਉ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਜਿੰਨਾ ਜਿੰਨਾ ਜਸ ਸਤਿਗੁਰਾਂ ਦਾ ਦੁਨੀਆਂ ਦੇ ਉੱਤੇ ਪਸਰਦਾ ਸੀ ਤਿਵੇਂ ਤਿਵੇਂ ਇੱਕ ਮੇਲੇ ਦੀ ਤਰ੍ਹਾਂ ਸੰਗਤ ਆਨੰਦਪੁਰ ਪਹੁੰਚਦੀ ਸੀ। ਚੌ ਦਿਸ਼ ਤੇ ਸੰਗਤ ਚਹਿ ਐਸੇ, ਗਣ ਚ ਕੋਰ ਸਸ ਪ੍ਰੇਮੀ ਜੈਸੇ। ਹੁਣ ਵਿਸਾਖੀ ਦਾ ਮੇਲਾ ਲਾਗੇ ਆ ਰਿਹਾ ਸੀ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜੀ ਸੰਗਤ ਰਹਿੰਦੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਪ੍ਰੇਮ ਕਰਦੀ ਸੀ ਕਿ ਜਿਵੇਂ ਚਕੋਰ ਚੰਦਰਮਾ ਨੂੰ ਪ੍ਰੇਮ ਕਰਦਾ। ਜਾਣ ਕਣ ਕਟਾ ਕੋਖ ਕੋ ਚਾਹਤ, ਦਾਸ ਕਲਾਪ ਕਲਾਪ ਉਮਾਹਤ। ਕਵੀ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ, ਕਵੀ ਜੀ ਕਹਿੰਦੇ ਨੇ ਕਿ ਜਿਵੇਂ ਗੂੜੀਆਂ ਕਟਾਂ ਦੇ ਗਰਜ ਨੂੰ ਚਾਹੁੰਦੇ ਹਨ ਮੋਰ, ਤਿਵੇਂ ਸਾਰੇ ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਕਰਦੇ ਨੇ, ਉਹਨਾਂ ਨੂੰ ਉਮਾ ਦੇ ਨਾਲ ਚਾਹੁੰਦੇ ਨੇ। ਬੰਦ ਢੋਲ ਪਰ ਢੋਲ ਬਿਸਾਲੇ, ਚਲੈ ਪੰਥ ਮਿਲ ਮਿਲ ਸਿੱਖ ਜਾਲੇ। ਟੋਲਿਆਂ ਦੇ ਟੋਲੇ, ਜਥਿਆਂ ਦੇ ਜਥੇ ਵੱਜ ਵੱਜ ਕੇ ਆਨੰਦਪੁਰ ਦੀ ਤਰਫ ਸਾਰੇ ਦੇ ਸਾਰੇ ਆ ਰਹੇ ਨੇ। ਅਗਾਵੇਂ ਸ਼ਬਦ ਪ੍ਰੇਮ ਰੰਗ ਰਾਤੇ, ਭਾਉ ਪਰਸਪਰ ਕਰ ਹਰ ਖਾਤੇ। ਭਾਵ ਕੇ ਪ੍ਰੇਮ ਦੇ ਨਾਲ ਰੰਗੇ ਹੋਏ, ਸ਼ਬਦਾਂ ਦਾ ਕੀਰਤਨ ਕਰਦੇ ਸਾਰੇ ਦੇ ਸਾਰੇ ਭਰੇ ਹੋਏ ਪ੍ਰੇਮ ਦੇ ਨਾਲ ਆਨੰਦਪੁਰ ਦੇ ਵੱਲ ਆ ਰਹੇ ਨੇ। ਆਪਸ ਮੈਂ ਸੇਵੈ ਅਨੁਰਾਗੀ, ਗੁਰ ਕੀ ਭਗਤ ਅਦਕ ਚਿਤ ਜਾਗੀ। ਜਿੰਨੇ ਵੀ ਸਿੱਖ ਸੇਵਕ ਆ ਰਹੇ ਨੇ, ਉਹਨਾਂ ਦਾ ਆਪਸ ਦੇ ਵਿੱਚ ਬੜਾ ਪ੍ਰੇਮ ਭਾਵ ਹੈ, ਇੱਕ ਦੂਜੇ ਨੂੰ ਪ੍ਰੇਮ ਕਰਨ ਵਾਲੇ ਨੇ। ਇਸ ਤੋਂ ਇਲਾਵਾ ਗੁਰੂ ਦੀ ਭਗਤੀ ਉਹਨਾਂ ਦੇ ਚਿੱਤ ਦੇ ਵਿੱਚ ਜਾਗੀ ਹੋਈ। ਨਈ ਰੀਤ ਤਾਰ ਸ਼ੁਭ ਮਤ ਮਤੇ, ਵਾਹਿਗੁਰੂ ਜੀ ਕੀ ਕਹਿ ਫਤਿਹ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਵੀਂ ਹੀ ਰੀਤ ਦੇ ਨਾਲ ਸ਼ੁਭ ਮਤ ਨੂੰ ਧਾਰਨ ਕੀਤਾ ਹੋਇਆ ਮਸਤ ਹੋਏ ਹੋਏ ਨੇ। ਵਾਹਿਗੁਰੂ ਜੀ ਕੀ ਕਹਿ ਫਤਿਹ, ਭਾਵ ਕੇ ਜਿਹੜਾ ਬੋਲਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਸੀ, ਉਹੀ ਬੋਲਾ ਬੋਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਬੋਲਾ ਦਿੱਤਾ ਸੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਇੱਕ ਦੂਜੇ ਨੂੰ ਮਿਲਣ ਲੱਗਿਆ ਇਹੀ ਬੋਲਾ ਬੋਲਦੇ ਨੇ। ਸੰਗਤ ਚਲ ਆਨੰਦਪੁਰ ਆਈ, ਪਾਂਤ ਪਾਂਤ ਕੀ ਪੇਟਣ ਲਿਆਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸੰਗਤ ਚੱਲ ਕੇ ਆਨੰਦਪੁਰ ਨਗਰੀ ਦੇ ਵਿੱਚ ਪਹੁੰਚੀ ਹੈ। ਭੇਟਾ ਰੱਖਣ ਦੇ ਵਾਸਤੇ ਅਨੇਕਾਂ ਪ੍ਰਕਾਰ ਦੇ ਭੇਟਾ ਸੰਗਤ ਲੈ ਕੇ ਆਈ। ਦਿਵਸ ਵਸੋਏ ਕੋ ਜਬ ਆਇਓ, ਸਤਿਗੁਰ ਕਾਰਨ ਫਰਸ਼ ਡਸਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਜਦੋਂ ਵਿਸਾਖੀ ਦਾ ਮੇਲਾ ਆਇਆ, ਵਿਸਾਖ ਵਾਲਾ ਦਿਨ ਚੜਿਆ, ਉਸ ਵੇਲੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਸੁੰਦਰ ਸਿੰਘਾਸਨ ਨੂੰ ਡਾਇਆ ਗਿਆ ਇਸ ਜਗ੍ਹਾ ਦੇ ਉੱਤੋਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਦੀ 34ਵੀਂ ਸਾਖੀ ਦਾ ਆਰੰਭ ਕਰਦੇ ਨੇ ਆਪਣੇ ਸ਼ਬਦਾਂ ਦੇ ਵਿੱਚ। ਉੱਚੇ ਥਾਨ ਸਿੰਘਾਸਨ ਥਿਰਿਓ, ਅਣਗਣ ਮੇਲ ਆਣ ਤਹਿ ਜੁਰਿਓ। ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਬੈਠਣ ਦੇ ਵਾਸਤੇ ਸਿੰਘਾਸਨ ਲਾਇਆ ਗਿਆ ਹੈ। ਅਣਗਿਣਤਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਹੋਈ ਸੀ ਉੱਥੇ ਆਣ ਜੁੜੀ। ਤਵ ਸ੍ਰੀ ਪ੍ਰਭ ਤਨ ਵਸਤ੍ਰ ਸ਼ਸਤ੍ਰ ਧਰ, ਜ਼ੇਵਰ ਜਵਰ ਜਵਾਹਰ ਮੇਜਰ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਸੁੰਦਰ ਵਸਤਰਾਂ ਨੂੰ ਧਾਰਨ ਕੀਤਾ ਹੈ। ਇਸ ਤੋਂ ਇਲਾਵਾ ਹਥਿਆਰ ਸਰੀਰ ਦੇ ਉੱਤੇ ਸਜਾਏ ਨੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੀਮਤੀ ਗਹਿਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਨੇ, ਜਿਨ੍ਹਾਂ ਗਹਿਣਿਆਂ ਦੇ ਵਿੱਚ ਹੀਰੇ ਮੋਤੀ ਜਵਾਹਰ ਜੜੇ ਹੋਏ ਨੇ। ਸ਼ੇਰ ਗੁਫਾ ਤੇ ਨਿਕਸੈ ਜੈਸੇ, ਸੁੰਦਰ ਸਾਧਨ ਤਿਆਗ ਕਰ ਤੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਸ਼ੇਰ ਗੁਫਾ ਦੇ ਵਿੱਚੋਂ ਨਿਕਲਦਾ ਹੈ, ਇਸ ਤਰੀਕੇ ਦੇ ਨਾਲ ਆਪਣੇ ਸੁੰਦਰ ਮਹਿਲ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਆਏ। ਹੈ ਪਰ ਚੜੇ ਸਵਾ ਥਲ ਆਏ, ਲੋਕ ਹਜ਼ਾਰੋਂ ਸੀਸ ਨਿਵਾਏ। ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਸਵਾਰੀ ਕਰਕੇ ਸਭਾ ਵਾਲੀ ਜਗ੍ਹਾ ਦੇ ਲਾਗੇ ਪਹੁੰਚੇ ਨੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸਿਰਾਂ ਨੂੰ ਝੁਕਾਇਆ। ਬੈਠੇ ਜਾਏ ਸਿੰਘਾਸਨ ਫੇਰ, ਸੰਗਤ ਝੁਕੀ ਬ੍ਰਿੰਦ ਇੱਕ ਬੇਰ। ਇਸ ਤੋਂ ਬਾਅਦ ਸਤਿਗੁਰੂ ਜੀ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ ਨੇ, ਵਿਰਾਜਮਾਨ ਹੋ ਗਏ ਨੇ। ਜਿੰਨੀ ਵੀ ਸੰਗਤ ਸਭਾ ਦੇ ਵਿੱਚ ਇਕੱਤਰ ਸੀ, ਸਾਰੀ ਦੀ ਸਾਰੀ ਇੱਕੋ ਵਾਰ ਝੁੱਕ ਗਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ।
ਅਰਪ ਅਰਪ ਕਰ ਅਨਕਿਆ ਕੋਰ,
ਬੰਦਾ ਚਰਨ ਕਮਲ ਕਰ ਜੋਰ। ਸੰਗਤ ਆਪੋ ਆਪਣੀ ਪੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਰਹੀ ਹੈ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਸਾਰੀ ਸੰਗਤ ਹੱਥ ਜੋੜ ਜੋੜ ਕੇ ਨਮਸਕਾਰਾਂ ਕਰ ਰਹੀ ਹੈ। ਦੇਖਤ ਨਹੀਂ ਲੋਚਨ ਤ੍ਰਿਪਤਾਵੈ, ਬਹੁਤ ਸੁੰਦਰਤਾ ਕਹੀ ਨਾ ਜਾਵੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੇਖਦਿਆਂ ਦੇਖਦਿਆਂ ਸਾਰਿਆਂ ਦੀਆਂ ਅੱਖਾਂ ਤ੍ਰਿਪਤ ਨਹੀਂ ਹੁੰਦੀਆਂ, ਭਾਵ ਕੇ ਰਜਨੀਆਂ ਨਹੀਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਵੀ ਜੀ ਲਿਖਦੇ ਨੇ ਕਿ ਸੁੰਦਰ ਦਰਸ਼ਨ ਹੈ, ਮੈਂ ਉਸ ਨੂੰ ਬਿਆਨ ਹੀ ਨਹੀਂ ਕਰ ਸਕਦਾ। ਸੰਗਤ ਕੀ ਹੋਈ ਬੜ ਪੀਰ, ਪਿਖ ਪਿਖ ਸਿੱਖਣ ਹੋਵਤ ਪੀਰ। ਇਸ ਤਰ੍ਹਾਂ ਸੰਗਤ ਦੀ ਬਹੁਤ ਜ਼ਿਆਦਾ ਭੀੜ ਹੋਈ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰ ਕਰਕੇ ਸਿੱਖ ਆਪਣੇ ਮਨ ਦੀਆਂ ਪੀੜਾਂ ਨੂੰ ਦੂਰ ਕਰ ਰਹੇ ਨੇ। ਆਛਾ ਦੇ ਮੁਖ ਸਿੱਖਣੀ ਆਵੇ, ਪਹੁੰਚੇ ਨਿਕਟ ਤਾਂ ਪੁਨ ਹਟ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਛਾ ਦੇ ਮੁਖ ਸਿੱਖਣੀ ਆਵੇ, ਭਾਵ ਕੇ ਮੂੰਹ ਇੱਕ ਸਿੱਖਣੀ ਨੇ ਆਪਣਾ ਢੱਕਿਆ ਹੋਇਆ, ਭਾਵ ਕੇ ਘੁੰਡ ਕੱਢਿਆ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਆ ਜਾਂਦੀ ਹੈ ਤੇ ਫਿਰ ਇਕਦਮ ਉਹ ਪਿਛਾਂ ਹਟ ਜਾਂਦੀ। ਬੜੀ ਪੀਰ ਪੁਰਖਣ ਕੀ ਹੀਰ ਹੈ, ਚਾਹੇ ਅਧਿਕ ਹੋ ਸਕੇ ਨਾ ਨੇਰ ਹੈ। ਭਾਵ ਕੇ ਸਿੱਖਣੀ ਚਾਹੁੰਦੀ ਹੈ ਕਿ ਮੈਂ ਸਤਿਗੁਰਾਂ ਦਾ ਕਰੀਬ ਜਾ ਕੇ ਲਾਗੇ ਜਾ ਕੇ ਦਰਸ਼ਨ ਕਰਾਂ, ਪਰ ਹਟ ਇਸ ਵਾਸਤੇ ਪਿਛਾਂ ਜਾਂਦੀ ਹੈ ਕਿਉਂਕਿ ਪੁਰਖਾਂ ਦੀ ਬਹੁਤ ਸਾਰੀ ਭੀੜ ਹੈ। ਸੰਗਤ ਦੀ ਬਹੁਤੀ ਜ਼ਿਆਦਾ ਭੀੜ ਦੇ ਕਰਕੇ ਉਹ ਲਾਗੇ ਨਹੀਂ ਜਾ ਸਕਦੇ, ਪਹਿਲਾਂ ਦੂਰੋਂ ਆਉਂਦੀ ਹੈ, ਲਾਗੇ ਆਉਣ ਦਾ ਯਤਨ ਕਰਦੀ ਹੈ ਤੇ ਫਿਰ ਪਿਛਾਂ ਹਟ ਜਾਂਦੀ ਹੈ। 2-3 ਵਾਰ ਇਸੇ ਤਰ੍ਹਾਂ ਹੋਇਆ। ਮਨ ਗਤ ਲਖ ਸਤ ਗੁਰ ਤੇ ਪਾਸੀ, ਕਰਿਓ ਪਠਾਵਣ ਸਿੱਖ ਯਰ ਦਾਸੀ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਿੱਖਣੀ ਦੇ ਵੱਲ ਦੇਖ ਰਹੇ ਸਨ। ਜਦੋਂ 2-3 ਵਾਰ ਇਸੇ ਤਰ੍ਹਾਂ ਉਸਨੇ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜੋ ਕਿ ਜਾਣਦੇ ਹਨ ਹਰ ਇੱਕ ਮਨੁੱਖ ਦੇ ਮਨੋ ਦਸ਼ਾ ਨੂੰ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਿਕਟ ਬੈਠੇ ਹੋਏ ਅਰਦਾਸੀ ਸਿੱਖ ਨੂੰ ਭੇਜਿਆ। ਲਿਆਏ ਹਜੂਰ ਖਰੇ ਕਰ ਨੇਰੇ, ਕਰ ਕੋ ਜੋਰ ਗੁਰੂ ਦਿਸ਼ ਹੇਰੇ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਅਰਦਾਸੀਆ ਸਿੱਖ ਉਸ ਸਿੱਖਣੀ ਦੇ ਕੋਲ ਪਹੁੰਚਿਆ ਹੈ। ਉਸ ਨੂੰ ਜਾ ਕੇ ਕਹਿੰਦਾ ਕਿ ਸਤਿਗੁਰੂ ਜੀ ਤੈਨੂੰ ਯਾਦ ਫਰਮਾ ਰਹੇ ਨੇ, ਸਤਿਗੁਰਾਂ ਦੇ ਲਾਗੇ ਜਾ। ਸਿੱਖਣੀ ਬੜੀ ਖੁਸ਼ੀ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਉਹ ਅਰਦਾਸੀਆ ਲੈ ਕੇ ਪਹੁੰਚ ਗਿਆ। ਸਾਰੀ ਸੰਗਤ ਦੀ ਭੀੜ ਨੂੰ ਪਿਛਾਂ ਹਟਾ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕੀਤਾ, ਹੱਥ ਜੋੜ ਕੇ ਅੱਗੇ ਖਲੋਤੇ ਰਹੇ। ਤਿਸ ਕੁਟੰਬ ਕੇ ਜੇ ਨਾਰੇ ਔਰ, ਬੈਠੇ ਸਭਾ ਵਿਖੇ ਤਿਸ ਠੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸਿੱਖਣੀ ਦੇ ਜਿਹੜੇ ਪਰਿਵਾਰ ਦੇ ਸਾਰੇ ਲੋਕ ਸਨ, ਉਹ ਵੀ ਸਾਰੀ ਸੰਗਤ ਦੇ ਵਿੱਚ ਬੈਠੇ ਹੋਏ ਸਨ, ਉਸੇ ਹੀ ਸਭਾ ਦੇ ਵਿੱਚ। ਘੂੰਘਟ ਕਾਂਡੇ ਮਸਤਕ ਟੇਕਾ, ਖਰੀ ਅਗਾਰੀ ਜਲਦ ਬਵੇਕਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਹੁਰਿਆਂ ਦਾ ਪਰਿਵਾਰ ਵੀ ਬੈਠਾ ਹੋਇਆ ਸੀ, ਇਸ ਕਰਕੇ ਕੁੰਡ ਉਸਨੇ ਕੱਢਿਆ ਹੋਇਆ ਸੀ। ਇਸੇ ਤਰੀਕੇ ਦੇ ਨਾਲ ਉਹਨੇ ਗਿਆਨ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਸ੍ਰੀ ਮੁਖ ਤੇ ਫੁਰਮਾਵਣ ਕੀਨਾ, ਕਹੋ ਸਿੱਖਣੀ ਇਹ ਕਿਆ ਚਿਤ ਚੀਨਾ। ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਹੇ ਸਿੱਖਣੀਏ ਇਹ ਕਿਆ ਚਿਤ ਚੀਨਾ, ਭਾਵ ਕੇ ਤੂੰ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਸੋਚਿਆ, ਭਾਵ ਕੇ 2-3 ਵਾਰ ਸਾਡੇ ਲਾਗੇ ਆਈ ਫਿਰ ਪਿਛਾਂ ਨੂੰ ਮੁੜ ਗਈ, ਭਾਵ ਕੇ ਤੂੰ ਆਪਣੇ ਮਨ ਦੇ ਵਿੱਚ ਕੀ ਸਮਝਿਆ, ਇਸ ਤਰ੍ਹਾਂ ਕਿਉਂ ਕੀਤਾ। ਲਖੈ ਗੁਰੂ ਕੇ ਤਉ ਕੋ ਆਛੇ, ਤਉ ਸੁਣਨ ਹਿਤ ਸੰਗਤ ਬਾਛੇ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਹੇ ਸਿੱਖਣੀਏ, ਮੈਂ ਬੜਾ ਚੰਗੇ ਤਰੀਕੇ ਦੇ ਨਾਲ ਬੜੀ ਦੇਰ ਤੋਂ ਤੈਨੂੰ ਜਾਣਦਾ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਗਤ ਵੀ ਤੈਨੂੰ ਜਾਣ ਸਕੇ, ਇਸ ਕਰਕੇ ਮੈਂ ਤੈਨੂੰ ਸਵਾਲ ਕਰਦਾ ਹਾਂ। ਅੱਗੇ ਜਾ ਕੇ ਸਾਖੀ ਦੇ ਵਿੱਚ ਇਹ ਸਾਰਾ ਹੀ ਭੇਤ ਖੁੱਲ ਜਾਏਗਾ ਕਿ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਿੱਖਣੀ ਨੂੰ ਜਾਣਦੇ ਸਨ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤਾਂ ਬੜੇ ਚਿਰ ਤੋਂ ਤੈਨੂੰ ਜਾਣਦਾ, ਮੈਂ ਦੱਸਣਾ ਚਾਹੁੰਦਾ ਸੰਗਤ ਵੀ ਤੇਰੇ ਵਿਥਿਆ ਨੂੰ ਸੁਣੇ। ਨਿਜ ਬਿਰਤਾਂਤ ਹਿਰਦੈ ਕਰ ਬਾਹਰ ਕਰੋ ਸੁਨਾਵਣ ਸਭ ਮੈਂ ਜ਼ਾਹਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਬਿਰਤਾਂਤ ਨੂੰ ਆਪਣੀ ਵਿਥਿਆ ਨੂੰ ਤੂੰ ਆਪਣੇ ਮੁਖ ਦੇ ਰਾਹੀਂ ਹਿਰਦੇ ਦੇ ਵਿੱਚੋਂ ਬਾਹਰ ਕੱਢ ਤਾਂ ਕਿ ਸਾਰੇ ਦੇ ਸਾਰੇ ਇਸ ਗੱਲ ਨੂੰ ਪ੍ਰਗਟ ਰੂਪ ਦੇ ਵਿੱਚ ਸੁਣ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਸਾਰੇ ਵਿਥਿਆ ਨੂੰ ਸੁਣਾ। ਕਰ ਜੋਰਤ ਤਬ ਤ੍ਰਿਆ ਉਹ ਬਾਚੇ ਸੁਣੀਏ ਪਾਤਸ਼ਾਹ ਗੁਰ ਸਾਚੇ। ਹੱਥ ਜੋੜੇ ਉਸ ਸਿੱਖਣੀ ਨੇ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੀ ਹੈ, ਸੁਣੋ ਸੱਚੇ ਪਾਤਸ਼ਾਹ ਜੀ ਹੇ ਗੁਰੂ ਸੱਚੇ ਜੀ ਮੇਰੀ ਸਾਖੀ ਨੂੰ। ਮਾਤਾ ਪਿਤਾ ਰਾਏਪੁਰ ਮੇਰੇ ਖੁਤੀ ਕੁਮਾਰੀ ਜਾਵੇ ਇੱਕ ਬੇਰੇ। ਸਿੱਖਣੀ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਮਾਤਾ ਪਿਤਾ ਰਾਏਪੁਰ ਦੇ ਵਿੱਚ ਰਹਿਣ ਵਾਲੇ ਨੇ, ਮੈਂ ਵੀ ਆਪਣੇ ਪੇਕੇ ਘਰ ਰਾਏਪੁਰ ਦੇ ਰਹਿਣ ਵਾਲੇ ਹਾਂ। ਇੱਕ ਸਾਧੂ ਬੈ ਬਿਰਧ ਉਦਾਰਾ ਆਣ ਰਹੇ ਹਮ ਸਦਨ ਮੁਜਾਰਾ। ਕਹਿੰਦੀ ਹੈ ਕਿ ਜਦੋਂ ਅਜੇ ਮੇਰਾ ਵਿਆਹ ਨਹੀਂ ਸੀ ਹੋਇਆ ਸੱਚੇ ਪਾਤਸ਼ਾਹ, ਉਸ ਵੇਲੇ ਮੈਂ ਜਦੋਂ ਆਪਣੇ ਪੇਕੇ ਘਰ ਰਹਿੰਦੀ ਸੀ, ਇੱਕ ਸਾਧੂ ਜਿਹੜਾ ਕਿ ਬਹੁਤ ਵੱਡੀ ਉਮਰ ਦਾ ਸੀ, ਉਹ ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਆਣ ਕੇ ਰਹੇ।
ਸੇਵਾ ਕਰੈ ਮਾਤ ਪਿਤ ਮੇਰੇ ਖਾਣ ਪਾਣ ਤੇ ਆਦ ਕਨੇਰੇ।
ਸੱਚੇ ਪਾਤਸ਼ਾਹ ਮੇਰੇ ਮਾਤਾ ਤੇ ਪਿਤਾ ਦੋਵੇਂ ਹੀ ਜੀ ਉਸ ਸਾਧੂ ਦੀ ਬੜੀ ਸੇਵਾ ਕਰਿਆ ਕਰਦੇ ਸਨ ਜਿਹੜਾ ਸਾਡੇ ਘਰ ਦੇ ਵਿੱਚ ਠਹਿਰਿਆ ਹੋਇਆ ਸੀ। ਖਾਣ ਪਾਣ ਤੇ ਆਦਿ ਕਨੇਰੇ, ਭਾਵ ਕਿ ਉਸ ਦੇ ਖਾਣ ਪੀਣ ਦਾ ਵੀ ਚੰਗਾ ਪ੍ਰਬੰਧ ਕੀਤਾ ਜਾਂਦਾ ਸੀ।
ਸੰਮਤ ਪੰਚ ਰਹੋ ਸੁਖ ਪਾਏ ਮੈਂ ਪੀ ਸੇਵ ਕਰੋ ਹਿਤ ਲਾਏ।
ਸਿੱਖਣੀ ਆਪਣੀ ਸਾਖੀ ਨੂੰ ਬਿਆਨ ਕਰ ਰਹੀ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ। ਕਹਿੰਦੀ ਹੈ ਸੱਚੇ ਪਾਤਸ਼ਾਹ ਮੇਰੀ ਮਾਂ ਵੀ ਸੇਵਾ ਕਰਦੀ ਸੀ, ਮੇਰਾ ਪਿਤਾ ਵੀ ਸੇਵਾ ਕਰਦਾ ਸੀ, ਇਸ ਕਰਕੇ ਮੈਂ ਵੀ ਬੜੇ ਹਿੱਤ ਦੇ ਨਾਲ ਉਸ ਸਾਧੂ ਦੀ ਸੇਵਾ ਕਰਦੇ ਰਹੇ। ਸੱਚੇ ਪਾਤਸ਼ਾਹ 5 ਸਾਲ ਉਹ ਸਾਡੇ ਘਰ ਦੇ ਵਿੱਚ ਹੀ ਰਿਹਾ।
ਕਥਾ ਸੁਣਾਏ ਅਨੇਕ ਪ੍ਰਕਾਰਾ ਮੈਂ ਵੀ ਸੁਣਤ ਰਹੀ ਤਿਸ ਬਾਰਾ।
ਸਿੱਖਣੀ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਅਨੇਕਾਂ ਪ੍ਰਕਾਰ ਦੀਆਂ ਕਥਾ ਤੇ ਕਹਾਣੀਆਂ ਉਹ ਰੋਜ਼ ਹੀ ਸਾਰੇ ਪਰਿਵਾਰ ਨੂੰ ਸੁਣਾਇਆ ਕਰਦਾ ਸੀ, ਮੈਂ ਵੀ ਸੱਚੇ ਪਾਤਸ਼ਾਹ ਉਹਦੇ ਤੋਂ ਬਹੁਤ ਸਾਰੀਆਂ ਸਾਖੀਆਂ ਸੁਣੀਆਂ।
ਖਤਰੀ ਸੁਤ ਬਰਸਾਣੇ ਗ੍ਰਾਮੋ ਮੁਝਕੋ ਵਿਆਹ ਦੀਨ ਤਿੰਨ ਤਾਮੋ।
ਕਹਿੰਦੀ ਹੈ ਸੱਚੇ ਪਾਤਸ਼ਾਹ ਸਮਾਂ ਬਤੀਤ ਹੋਇਆ, ਆਖਰਕਾਰ ਬਰਸਾਣੇ ਪਿੰਡ ਦੇ ਵਿੱਚ ਇੱਕ ਖੱਤਰੀ ਦੇ ਪੁੱਤਰ ਦੇ ਨਾਲ ਮੇਰਾ ਮੇਰੇ ਮਾਪਿਆਂ ਨੇ ਵਿਆਹ ਕਰ ਦਿੱਤਾ।
ਤਿਸ ਕੀ ਸਿੱਖਣੀ ਮੁਝ ਕੋ ਜਾਣੋ ਸਿੱਖ ਪੀ ਗੁਰਮੁਖ ਭਲਾ ਪਛਾਣੋ।
ਇਸ ਕਰਕੇ ਸੱਚੇ ਪਾਤਸ਼ਾਹ ਬਰਸਾਣੇ ਨਗਰ ਦੇ ਵਿੱਚ ਜਿਹੜਾ ਰਹਿੰਦਾ ਹੈ ਮੈਂ ਉਸਦੀ ਘਰਵਾਲੀ ਹਾਂ, ਸੱਚੇ ਪਾਤਸ਼ਾਹ ਮੈਂ ਉਸਦੀ ਸਿੱਖਣੀ ਹਾਂ। ਸਿੱਖ ਪੀ ਗੁਰਮੁਖ ਭਲਾ ਪਛਾਣੋ। ਕਹਿੰਦੀ ਹੈ ਸੱਚੇ ਪਾਤਸ਼ਾਹ ਮੇਰਾ ਜਿਹੜਾ ਪਤੀ ਹੈ ਉਹ ਵੀ ਤੁਹਾਡਾ ਸਿੱਖ ਹੈ ਤੇ ਬੜਾ ਗੁਰਮੁਖ ਹੈ, ਬੜਾ ਭਲਾ ਹੈ, ਬੜਾ ਚੰਗਾ ਹੈ।
ਸਿੱਖ ਸੰਤ ਜੋ ਵਹਿਰ ਨਿਹਾਰੇ ਲੈ ਆਵਤ ਹੈ ਸਦਨ ਮਜਾਰੇ।
ਕਹਿੰਦੀ ਹੈ ਸੱਚੇ ਪਾਤਸ਼ਾਹ ਮੇਰਾ ਪਤੀ ਬੜਾ ਭਲਾ ਮਾਨਸ ਹੈ। ਕਹਿੰਦੀ ਹੈ ਕਿ ਰਾਹ ਦੇ ਵਿੱਚ ਜੋ ਵੀ ਸਿੱਖ ਸੰਤ ਉਸ ਨੂੰ ਮਿਲ ਜਾਂਦਾ ਹੈ ਉਸ ਨੂੰ ਆਪਣੇ ਘਰ ਦੇ ਵਿੱਚ ਸਤਿਕਾਰ ਦੇ ਨਾਲ ਮੇਰਾ ਪਤੀ ਲੈ ਆਉਂਦਾ।
ਪ੍ਰੇਮ ਕਰੋ ਮੈਂ ਪੀਸ ਪਕਾਵੋ ਲੇਹ ਖੁਸ਼ੀ ਕਰ ਤਿਆਰ ਛਕਾਵੋ।
ਕਹਿੰਦੀ ਹੈ ਕਿ ਜਦੋਂ ਮੇਰਾ ਪਤੀ ਕਿਸੇ ਨੂੰ ਲੈ ਆਉਂਦਾ ਤੇ ਫਿਰ ਬੜੇ ਪ੍ਰੇਮ ਦੇ ਨਾਲ ਮੈਂ ਆਪਣੇ ਹੱਥਾਂ ਦੇ ਨਾਲ ਦਾਣੇ ਪੀ ਕੇ ਆਟਾ ਤਿਆਰ ਕਰਦੀ ਹਾਂ ਤੇ ਫਿਰ ਪ੍ਰਸ਼ਾਦੇ ਛਕਾ ਕੇ ਉਹਨਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਦੇ ਹਾਂ।
ਭਰਤਾ ਸਾਥ ਰਹੀ ਬਣ ਮੇਰੀ ਸਿੱਖਣ ਸੇਵਾ ਕਰੋ ਕਨੇਰੀ।
ਇਸ ਕਰਕੇ ਸਿੱਖਣੀ ਕਹਿੰਦੀ ਹੈ ਕਿ ਆਪਣੇ ਭਰਤਾ ਦੇ ਨਾਲ ਆਪਣੇ ਪਤੀ ਦੇ ਨਾਲ ਮੇਰੀ ਬੜੀ ਵਧੀਆ ਬਣ ਬਣੀ ਹੋਈ ਹੈ, ਭਾਵ ਕਿ ਸਾਡਾ ਦੋਵਾਂ ਦਾ ਬੜਾ ਪ੍ਰੇਮ ਪਿਆਰ ਬਣਿਆ ਹੋਇਆ, ਮੈਂ ਸਿੱਖਾਂ ਸਾਧਾਂ ਦੀ ਸੇਵਾ ਕਰਦੇ ਹਾਂ।
संतन ते मैं पूर्व सुनियो त्रिया को एक अलंब पति गुणियो। कहिंदी है कि जेड़े संत साडे घर दे विच पांच साल रहे सन उन्हां तो मैं पहला ही ये बचन सुनिया होया सी कि जेड़ी औरत है उदा इको ते इको मात्र आसरा उसका पति होना चाहिदा है, भाव के पति परमेश्वर का रूप हुंदा है, उस संत ने साके सुनाई सी। या ते सेवा करो महान गुर परमेश्वर पति ही जाना। इस करके सच्चे पातशाह जी मैं सेवा कर दे हां अपने पति नूं पति दी जगह दे उते पति परमेश्वर ध्यान दे हां, सच्चे पातशाह मैं परमेश्वर दा स्वरूप समझ के अपने पति दी सेवा कर दे हां। मम ससरे को सब परवारा देवर जेठ संग सब धारा। इस तों अलावा सच्चे पातशाह जेड़ा मेरे सहुरिआं दा घर है सारे परिवार दे जिन्ने भी मेंबर ने जिन्ना दे विच मेरे देवर ने मेरे जेठ ने ते उन्ना दी अगों घरवालियां ने दराणियां ते जठानियां। तुमरे दर्शन को सब आवै मम पति सहत देख पुण जावै। भाव के मेरा जिहड़ा पेकियां दा घर है ओह भी सच्चे पातशाह तुहाडा श्रद्धालु है, सारे तुहाडे सिख ने। इस तों अलावा सबब दे नाल मेरी चंगी किस्मत दे नाल मेरे सहुरिआं दा जिहड़ा परिवार है ओह भी बड़ा वधिया है, ते सच्चे पातशाह सहुरिआं दा सारा जिहड़ा परिवार है ओह भी तुहाडा सिख है, भाव के सारे तुहाडे सेवक ने। सच्चे पातशाह सारे दे सारे पेकियां वालियां पासियों तों और इस तों अलावा सहुरिआं वालियां पासियों तों सारे सच्चे पातशाह तुहाडे दर्शनां दे वास्ते आउंदे ने। मेरा पति भी इन्हां सारिआं दे विच शामिल हुंदा है। इस तरह की जिहड़ी विथिया है ओह सिखणी सतगुरु गोविंद सिंह सच्चे पातशाह जी दे सन्मुख अर्ज कर रही है। सो साध संगत जी समय दी समाप्ति है, इस रह गई अगली कथा नूं जिस तरीके दे नाल ग्रंथाकार भाई संतोख सिंह जी अगे बयान करनगे ओह मैं अगे साध संगत दे सन्मुख बयान करांगा। अगे जो सतगुरु सच्चे पातशाह जी दी रजा होवेगी उसे तरह वरतेगा जिन्या ही अर्जा करदा होया। मैं इत्थे ही कथा नूं विश्राम दे के सारी साध संगत तों खिमादा जाचका। हे अच्युत हे पार ब्रह्म अविनाशी अगनास, हे पूर्ण हे सर्व मैं दुख पंजन गुणतास। कथा शुरू रहंदी हुण है सत बजे सतसंग जी हुकुम आया कि जदों सतगुरु सच्चे पातशाह जी दर्शन देणगे उदों ही अरदास होवेगी। इस करके जिन्ना चिर गरीब नवाज सतगुरु सच्चे पातशाह जी सभा दे विच दर्शन नहीं देंदे उन्ना चिर कथा नूं प्रारंभ ही रखिया जावेगा, जारी रखिया जावेगा। इस करके कथा नूं मैं अगे तोड़दा। मैं पापण बिग भाग बिचारा गुर स्वरूप नहीं कबे निहारा। सिखनी कहिंदी है कि सच्चे पातशाह सारे आउंदे ने तुहाडे दर्शनां दे वास्ते पर सच्चे पातशाह मैं कदे भी आण के तुहाडा दर्शन नहीं कीता, तुहाडा कदे भी स्वरूप नहीं दर्शन कीता। इहदा कारण की है अगे आपे ही सिखनी बयान करेगी। गण सिखण की सेवा करो दर्शन गुरु चितवना तरो। कहिंदी है सच्चे पातशाह साडे घर सिखां दा आउण जाण बहुता रहिंदा है, इस करके मैं आए गए सिखां साधां दी सेवा करदी रहिंदी हां। सच्चे पातशाह मेरी चितवना ते बड़ी करदी सी तुहाडे दर्शनां दे वास्ते, पर क्योंकि साधां संतां दा आउणा जाणा लग्गिया रहिंदा है इस करके मैं सेवा नूं छड्ड नहीं सकी। अर मैं हृदय विचारत बाती को सेवै सिख मम पछचाते। कहिंदी है सच्चे पातशाह मैं भी सारिआं दे नाल आउणा चाहुंदी सी हर वारी ही तुहाडे दर्शनां दे वास्ते पर आ नहीं सकी। इस दा कारण इह सी कि सच्चे पातशाह मैं सोचदी सी कि जेकर मैं दर्शन करन दे वास्ते सतगुरां दे कोल चली गई ते जदों साध संत घर दे विच आउणगे ते फिर उहनां दी सेवा कौण करेगा। सब कुटुंबियां अब के आनी लख दर्शन की चाह महानी। सच्चे पातशाह सारा परिवार ही इस गल नूं जानदा सी कि मैं भी दर्शन करना चाहुंदी आं पर इस मजबूरी दे करके आ नहीं सकदी। इस करके सच्चे पातशाह ऐस वारी मेरे परिवार दे सारे जीआं ने बड़ा जोर लाया ते मैनू बदोबदी तुहाडा दर्शन कराउण दे वास्ते लै आए क्योंकि सारे जानदे सन कि मेरा भी दर्शन करन दा बड़ा मन है। इत को चल आई तुम पाही तौ त्यान मम लंगर माही। सिखनी कहिंदी है कि भावें सच्चे पातशाह मैं चल के तुहाडे तक पहुंच गई है इथे आ गई है पर अजे भी सच्चे पातशाह मेरा जिहड़ा मन है ना वो घर दे विच ही है भाव घर दे विच मेरा मन लग्या होया कि लंगर कौन छकाएगा जे कोई आ गया तां। रावर निकट पीर पिख पारी हट आवत हृदय विचारी। कहिंदी है कि जदों हुण इत्थे तुहाडे लागे पहुंची है ते संगत दी बहुत ज्यादा भीड़ है मैं चाहुंदी सां कि सच्चे पातशाह तुहाडा लागे आण के दर्शन कीता जावे। हटी आवत हृदय विचारी इस करके दो तीन बार मैं कोशिश कीती पर फिर मैं अपने मन दे विच विचारिया कि मैनूं पिछां ही मुड़ना चाहिए। मम पापण को दर्शन कहां चल कर आई तौ ना लहां। सच्चे पातशाह मैं निराश हो गई जदों तुहाडे लागे तक पहुंच ना सके फिर सच्चे पातशाह मैं पिछाण हटे।
अमरदास रामदास होई सहाय अर्जन हर गोबिंद नूं सिमरो श्री हर राय श्री हर कृष्ण त्याईया जिस डिठे सब्द फजाए तेग बहादुर सिमरिया घर नौण दावै ताए दसवें पातशाह साहिब श्री गुरु गोबिंद सिंह जी सब थाई हो सहाय। श्री सतगुरु बाल सिंह जी सिमरिया धर्म का मार्ग की अपताए अकाल पुरख श्री सतगुरु राम सिंह जी पदे जमा तौलिया छदाए जोत का जामा श्री सतगुरु हरि सिंह जी जिन्हां टुट्टी लई मिलाए अटल प्रतापी श्री सतगुरु प्रताप सिंह जी जिन्हां कलयुग विच सच सोध नाम बाणी का प्रवाह दिता चलाए सर्व कला समर्थ सतगुरु जगजीत सिंह जी सिमरिया जन्म मरण दुख जाए श्री सतगुरु जी सब थाई हो सहाय। गुरां के चार साहिबजादे पंज प्यारे चाली मुक्ते अस्सी शहीद बेअंत शहीदां दी कमाई वल ध्यान धरके सच्चे पातशाह जी आप जी दा पवित्र नाम चेता आवे। सच्चे पातशाह जी असीं सदा भुलनहार जीव हां आप सदा बख्शिंद पिता हो दरों दरों सिखी सिदक बख्शो बेमुख हो किणा मरिए पातशाह जी धरती ते धर्मरताओ महामलिस दा नाश करो अपने संत खालसे दा प्रकाश करो गऊ ते गरीब दा कष्ट दूर करो कुल सृष्टि आप जी दा पवित्र नाम जपे कोई दुखिया ना रहे सतगुरु राम सिंह सच्चे पातशाह जी आप जी दे पवित्र चरणा विच प्रार्थना है साडा धर्म बणिया रहे। अकाल पुरख सतगुरु राम सिंह सच्चे पातशाह जी आप जी की कृपा नाल आप जी की प्यारी साध संगत एकत्र हो के नाम सिमरन करन लगी है। सच्चे पातशाह जी नाम दा रस बख्शो हर प्रकार की सहायता करो रख लो बख्श लो ते उही तार सतगुरु राम सिंह जी नाम चढ़ा।